ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਸਟ੍ਰੇਲੀਆ ਭਰ ਦੇ ਰਵਾਇਤੀ ਰਖਵਾਲਿਆਂ ਅਤੇ ਜ਼ਮੀਨ, ਸਮੁੰਦਰ ਅਤੇ ਭਾਈਚਾਰੇ ਨਾਲ ਉਨ੍ਹਾਂ ਦੇ ਸੰਬੰਧਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ। ਅਸੀਂ ਪੁਰਾਣੇ ਅਤੇ ਮੌਜੂਦਾ ਬਜ਼ੁਰਗਾਂ ਨੂੰ ਆਪਣਾ ਸਤਿਕਾਰ ਦਿੰਦੇ ਹਾਂ ਅਤੇ ਅਸੀਂ ਅੱਜ ਸੁਣਨ ਵਾਲੇ ਆਦੀਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਆਪਣਾ ਸਤਿਕਾਰ ਪੇਸ਼ ਕਰਦੇ ਹਾਂ। ਇਹ ਪੋਡਕਾਸਟ ਮੁੱਖ ਤੌਰ ਤੇ ਰੁੰਜਰੀ ਅਤੇ ਗੈਡੀਗਲ ਦੀ ਧਰਤੀ ਤੇ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਆਸਟ੍ਰੇਲੀਆ ਭਰ ਦੇ ਲੋਕਾਂ ਦੇ ਇੰਟਰਵਿਊ ਹਨ।
I was sweeping the floor for 5 years
doing jack. Main 5 saalon ton farsh saaf kar raha si. Har roz jack hammering karda si. Hafte vich 60 ghante ate aitwar nu main apne boss de ghar kam karda si. Shayad 6 mahinyan layi main hafte vich 7 din kam karda reha ate zyadatar usari boss bilkul hetle paddar ton shuruaat karange.
Work in progress vich tuhanda swagat hai। ਇੱਕ ਪੋਡਕਾਸਟ ਜੋ ਸਾਹਸੀ ਪੇਸ਼ੇਵਰਾਂ ਦੀਆਂ ਕਹਾਣੀਆਂ ਪੇਸ਼ ਕਰਦਾ ਹੈ ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਬਣਾਉਣ ਦਾ ਫੈਸਲਾ ਕੀਤਾ। ਇੱਥੇ ਕੁਝ ਮਦਦਗਾਰ ਸੁਝਾਵਾਂ ਮਾਹਰਾਂ ਅਤੇ ਆਸਟ੍ਰੇਲੀਆਈ ਪ੍ਰਮੁੱਖ ਸੰਗਠਨਾਂ ਦੀ ਸਲਾਹ ਨਾਲ ਦੱਸਾਂਗੇ ਕਿ ਆਪਣਾ ਕਰੀਅਰ ਕਿਵੇਂ ਬਣਾਉਣਾ ਹੈ।
Of the 1.4 million people.
ਇਸ ਸਮੇਂ ਇਮਾਰਤਾਂ ਅਤੇ ਉਸਾਰੀ ਉਦਯੋਗ ਵਿੱਚ ਕੰਮ ਕਰ ਰਹੇ 1.4 million ਲੋਕਾਂ ਵਿੱਚੋਂ ਲਗਭਗ 20% ਪ੍ਰਵਾਸੀ ਹਨ।
ਇਮਾਸਟਰ ਬਿਲਡਰਸ ਆਸਟ੍ਰੇਲੀਆ ਦੀ CEO ਡੈਨੀਦਾ ਵੌਨ ਹੈ, ਜੋ ਕਿ ਇਮਾਰਤ ਅਤੇ ਉਸਾਰੀ ਉਦਯੋਗ ਲਈ ਦੇਸ਼ ਦੀ ਸਿਖਰਲੀ ਐਸੋਸੀਏਸ਼ਨ ਹੈ। ਉਹ ਕਹਿੰਦੀ ਹੈ ਕਿ ਹੁਨਰਮੰਦ ਪ੍ਰਵਾਸੀ ਉਦਯੋਗ ਦਾ ਇੱਕ ਮਹੱਤਵਪੂਰਨ ਹਿੱਸਾ ਹਨ, ਪਰ ਉਹਨਾਂ ਦੀ ਗਿਣਤੀ ਅਜਿਹੇ ਸਮੇਂ ਵਿੱਚ ਘੱਟ ਰਹੀ ਹੈ ਜਦੋਂ ਇਹ ਖੇਤਰ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ।
ਇਮਾਰਤ ਅਤੇ ਉਸਾਰੀ ਉਦਯੋਗ ਲਈ ਮਜ਼ਦੂਰਾਂ ਦੀ ਘਾਟ ਕਾਫੀ ਗੰਭੀਰ ਹੈ, ਖਾਸ ਕਰਕੇ ਕਿੱਤਿਆਂ ਦੇ ਸੰਬੰਧ ਵਿੱਚ। ਦੇਸ਼ ਭਰ ਵਿੱਚ ਸਾਡੀਆਂ ਇਮਾਰਤਾਂ ਅਤੇ ਸਾਡੇ ਘਰ ਬਣਾਉਣ ਲਈ 40 ਵੱਖ ਵੱਖ ਕਿੱਤਿਆਂ ਦੀ ਲੋੜ ਹੈ। ਅਸੀਂ ਅੰਦਾਜ਼ਾ ਲਗਾ ਰਹੇ ਹਾਂ ਕਿ ਸਾਨੂੰ ਅਗਲੇ 5 ਸਾਲਾਂ ਵਿੱਚ ਘੱਟੋ ਘੱਟ 1,50,000 ਤੋਂ 2,00,000 ਹੋਰ ਕਿੱਤਿਆਂ ਯੋਗ ਲੋਕਾਂ ਦੀ ਲੋੜ ਹੈ, ਅਤੇ ਕੁੱਲ ਮਿਲਾ ਕੇ ਸਾਨੂੰ ਅਗਲੇ 5 ਸਾਲਾਂ ਵਿੱਚ ਲਗਭਗ 3.5 ਲੱਖ ਤੋਂ 4 ਲੱਖ ਲੋਕਾਂ ਦੀ ਲੋੜ ਹੈ, ਜਿਵੇਂ ਕਿ ਉਸਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਦਾ ਮਤਲਬ ਹੈ ਕਿ 2029 ਤੱਕ ਲਗਭਗ 5 ਲੱਖ ਲੋਕਾਂ ਨੂੰ ਇਸ ਉਦਯੋਗ ਵਿੱਚ ਦਾਖਲ ਹੋਣਾ ਚਾਹੀਦਾ ਹੈ। ਇਸ ਲਈ ਕੰਮ ਕਰਨ ਅਤੇ ਪੇਸ਼ੇਵਰ ਤੌਰ ਤੇ ਵਧਣ ਦੇ ਇੱਛੁਕ ਲੋਕਾਂ ਲਈ ਮੌਕਿਆਂ ਦੀ ਕੋਈ ਕਮੀ ਨਹੀਂ ਹੈ।
ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੱਥੋਂ ਸ਼ੁਰੂ ਕਰਦੇ ਹਨ, ਚਾਹੇ ਇਹ 1 ਦਿਨ ਦੀ ਨੌਕਰੀ ਹੋਵੇ ਜਾਂ 1 ਹਫ਼ਤੇ ਦੀ। ਜੇਕਰ ਉਹ ਆਪਣੇ ਆਪ ਨੂੰ ਚੰਗਾ ਨਾਮ ਅਤੇ ਚੰਗੀ ਸਾਖ ਦਿੰਦੇ ਹਨ ਤਾਂ ਉਹ ਆਸਟ੍ਰੇਲੀਆ ਵਿੱਚ ਹਮੇਸ਼ਾ ਰੁੱਝੇ ਰਹਿਣਗੇ।
ਹਿਜੇਨ ਮੋਰੋ ਹੈ। ਉਹ ਫਰਾਂਸ ਵਿੱਚ ਪੈਦਾ ਹੋਇਆ ਅਤੇ ਨਾਰਮੈਂਡੀ ਵਿੱਚ ਵੱਡਾ ਹੁੰਦਿਆਂ ਇੱਕ ਫਲਾਈਟ ਅਟੈਂਡੈਂਟ ਬਣਨ ਦਾ ਸੁਪਨਾ ਦੇਖ ਰਿਹਾ ਸੀ ਤਾਂ ਜੋ ਉਹ ਦੁਨੀਆ ਦੀ ਯਾਤਰਾ ਕਰ ਸਕੇ। ਉਸ ਸੁਪਨੇ ਨੂੰ ਹਕੀਕਤ ਬਣਾਉਣ ਲਈ ਉਸਨੂੰ ਅੰਗਰੇਜ਼ੀ ਸਿੱਖਣ ਦੀ ਜ਼ਰੂਰਤ ਸੀ। ਇਸ ਲਈ 2011 ਵਿੱਚ ਉਸਨੇ ਸਿਡਨੀ ਵਿੱਚ ਕੁਝ ਮਹੀਨੇ ਬਿਤਾਉਣ ਦਾ ਫੈਸਲਾ ਕੀਤਾ।
ਉਹਨਾਂ 3 ਮਹੀਨਿਆਂ ਦੌਰਾਨ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ। ਆਸਟ੍ਰੇਲੀਆ ਇੱਕ ਬਹੁਤ ਸੱਭਿਆਚਾਰਕ ਸਮਾਜ ਹੈ। ਮੈਂ ਬਹੁਤ ਸਾਰੀਆਂ ਵੱਖ ਵੱਖ ਕੌਮਾਂ ਨੂੰ ਮਿਲਿਆ। ਮੈਨੂੰ ਇਸ ਦੇਸ਼ ਨਾਲ ਪਿਆਰ ਹੋ ਗਿਆ।
20 ਸਾਲ ਦੀ ਉਮਰ ਵਿੱਚ ਜੀਨ ਨੇ ਕਦੇ ਵੀ ਇਹ ਉਮੀਦ ਨਹੀਂ ਕੀਤੀ ਸੀ ਕਿ ਇੱਕ ਛੋਟਾ ਜਿਹਾ ਠਹਿਰਾ ਜ਼ਿੰਦਗੀ ਭਰ ਵਿੱਚ ਬਦਲ ਜਾਵੇਗਾ ਜਾਂ ਆਪਣੇ ਕਰੀਅਰ ਨੂੰ ਬਿਲਕੁਲ ਵੱਖਰੀ ਦਿਸ਼ਾ ਵਿੱਚ ਲੈ ਜਾਵੇਗਾ। ਅੱਜ 34 ਸਾਲ ਦੀ ਉਮਰ ਵਿੱਚ ਉਹ ਨਿਊ ਸਾਊਥ ਵੇਲਜ਼ ਆਸਟ੍ਰੇਲੀਆਈ ਰਾਜਧਾਨੀ ਖੇਤਰ ACT ਅਤੇ ਕੁਈਨਜ਼ਲੈਂਡ ਵਿੱਚ ਲਗਭਗ 50 ਕਰਮਚਾਰੀਆਂ ਅਤੇ ਪ੍ਰੋਜੈਕਟਾਂ ਵਾਲੀ ਇੱਕ ਉਸਾਰੀ ਕੰਪਨੀ ਚਲਾਉਂਦਾ ਹੈ।
ਮੈਂ 5 ਸਾਲਾਂ ਤੋਂ ਫਰਸ਼ ਸਾਫ ਕਰ ਰਿਹਾ ਸੀ। ਹਰ ਰੋਜ਼ ਜੈਕ ਹੈਮਰਿੰਗ ਕਰਦਾ ਸੀ। ਹਫ਼ਤੇ ਵਿੱਚ 60 ਘੰਟੇ ਅਤੇ ਐਤਵਾਰ ਨੂੰ ਮੈਂ ਆਪਣੇ ਬੌਸ ਦੇ ਘਰ ਕੰਮ ਕਰਦਾ ਸੀ। ਸ਼ਾਇਦ 6 ਮਹੀਨਿਆਂ ਲਈ ਮੈਂ ਹਫ਼ਤੇ ਵਿੱਚ 7 ਦਿਨ ਕੰਮ ਕਰਦਾ ਰਿਹਾ ਅਤੇ ਜ਼ਿਆਦਾਤਰ ਉਸਾਰੀ ਬੌਸ ਬਿਲਕੁਲ ਹੇਠਲੇ ਪੱਧਰ ਤੋਂ ਸ਼ੁਰੂਆਤ ਕਰਨਗੇ।
ਪੇਂਡੂ ਕੁਈਨਜ਼ਲੈਂਡ ਵਿੱਚ 4 ਮਹੀਨੇ ਰਹਿਣ ਤੋਂ ਬਾਅਦ ਜੀਨ ਇੱਕ ਵੈਨ ਰਾਹੀਂ ਸੜਕੀ ਰਸਤੇ ਦੁਆਰਾ ਸਿਡਨੀ ਵਾਪਸ ਆ ਗਿਆ। ਸ਼ਹਿਰ ਵਿੱਚ ਜ਼ਿੰਦਗੀ ਪਹਿਲਾਂ ਤਾਂ ਔਖੀ ਸੀ। ਜੀਨ ਕੋਲ ਕੋਈ ਰਸਮੀ ਯੋਗਤਾ ਜਾਂ ਪਹਿਲਾਂ ਦਾ ਪੇਸ਼ੇਵਰ ਤਜਰਬਾ ਨਹੀਂ ਸੀ। ਉਹ ਇੱਕ ਕਾਰ ਵਾਸ਼ ਵਿੱਚ ਕੰਮ ਕਰਨ ਲੱਗ ਪਿਆ। ਬਹੁਤ ਘੱਟ ਕਮਾਈ ਕਰਦਾ ਸੀ ਅਤੇ ਉਸਨੂੰ ਹਰ ਧੋਤੀ ਗਈ ਕਾਰ ਲਈ ਪੈਸੇ ਮਿਲਦੇ ਸਨ। ਪਰ ਇੱਕ ਅਚਾਨਕ ਹੋਈ ਮੁਲਾਕਾਤ ਨੇ ਸਭ ਕੁਝ ਬਦਲ ਦਿੱਤਾ। ਉਹ ਇੱਕ ਉਸਾਰੀ ਕੰਪਨੀ ਦੇ ਮਾਲਕ ਨੂੰ ਮਿਲਿਆ ਅਤੇ 2 ਹਫ਼ਤਿਆਂ ਬਾਅਦ ਉਸਨੇ ਸਾਈਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਮੈਨੂੰ ਉਸਾਰੀ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਇਹ ਮੇਰੇ ਲਈ ਬਿਲਕੁਲ ਨਵੀਂ ਦੁਨੀਆ ਸੀ। ਜਿਵੇਂ ਕਿ ਸ਼ੁਰੂ ਵਿੱਚ ਪਹਿਲਾਂ ਸਿਰਫ ਕੁਝ ਸ਼ਬਦਾਂ ਨੂੰ ਛੱਡ ਕੇ ਮੈਂ ਬਿਲਕੁਲ ਵੀ ਅੰਗਰੇਜ਼ੀ ਨਹੀਂ ਬੋਲ ਪਾਉਂਦਾ ਸੀ। ਉਹ ਮੈਨੂੰ ਸਿਰਫ ਫਰਸ਼ ਝਾੜਨ, ਕੂੜਾ ਚੁੱਕਣ ਅਤੇ ਜੈਕ ਹੈਮਰ ਕਰਨ ਲਈ ਮਜਬੂਰ ਕਰਦੇ ਸਨ। ਪਰ ਭਾਵੇਂ ਮੈਂ ਅੰਗਰੇਜ਼ੀ ਨਹੀਂ ਬੋਲਦਾ ਸੀ, ਉਹ ਮੇਰੇ ਨਾਲ ਬਹੁਤ ਜ਼ਿਆਦਾ ਦੋਸਤਾਨਾ ਹੋ ਗਏ ਸਨ। ਹਮੇਸ਼ਾ ਮੈਨੂੰ ਸਮਝਣ ਦੀ ਕੋਸ਼ਿਸ਼ ਕਰਨ ਵਿੱਚ ਮੇਰੀ ਮਦਦ ਕਰਦੇ ਸਨ, ਮੈਨੂੰ ਸ਼ਬਦ ਸਿਖਾਉਂਦੇ ਸਨ। ਇਹ ਸੱਚਮੁੱਚ ਸਵਾਗਤਯੋਗ ਮਹਿਸੂਸ ਕਰਵਾਉਂਦਾ ਸੀ।
ਕਿਸੇ ਉਸਾਰੀ ਵਾਲੀ ਥਾਂ ਤੇ ਕੰਮ ਕਰਨ ਲਈ ਤੁਹਾਨੂੰ ਕੁਝ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਜੋ ਰਾਜ ਅਤੇ ਖੇਤਰੀ ਪੱਧਰ ਤੇ ਵੱਖ ਵੱਖ ਹੁੰਦੀਆਂ ਹਨ। ਜਿਵੇਂ ਕਿ ਡਿਨੀਤਾ ਦੱਸਦੀ ਹੈ,
ਸ਼ੁਰੂਆਤੀ ਕਦਮ ਰੱਖਣ ਅਤੇ ਮਜ਼ਦੂਰੀ ਦਾ ਕੰਮ ਲੈਣ ਲਈ ਉਸ ਸਮੇਂ ਪੂਰਾ ਉਤਸ਼ਾਹ ਮਿਲਦਾ ਜਦੋਂ ਤੁਸੀਂ ਯਕੀਨੀ ਬਣਾਉਂਦੇ ਹੋ ਕਿ ਤੁਸੀਂ ਸਾਰੇ ਅਧਿਕਾਰ ਖੇਤਰਾਂ ਵਿੱਚ ਮੁੱਢਲੀਆਂ ਸਾਈਟ ਜ਼ਰੂਰਤਾਂ ਪੂਰੀਆਂ ਕਰਦੇ ਹੋ। ਇਸ ਨੂੰ ਇੱਕ ਚਿੱਟੇ ਕਾਰਡ ਵਜੋਂ ਵੀ ਜਾਣਿਆ ਜਾਂਦਾ ਜੋ ਕਿ ਇੱਕ ਸੁਰੱਖਿਆ ਸਿਖਲਾਈ ਹੈ। ਇਹ ਇੱਕ ਦਿਨ ਦਾ ਕੋਰਸ ਹੈ। ਕੁਝ ਅਧਿਕਾਰ ਖੇਤਰਾਂ ਵਿੱਚ ਤੁਹਾਨੂੰ ਐਸਬੈਸਟਸ ਸੁਰੱਖਿਆ ਸਿਖਲਾਈ ਅਤੇ ਸਿਲਿਕਾ ਸਿਖਲਾਈ ਦੀ ਵੀ ਜ਼ਰੂਰਤ ਹੋਵੇਗੀ। ਇਹ ਸਾਰੇ ਅੱਧੇ ਦਿਨ ਜਾਂ ਇੱਕ ਦਿਨ ਦੇ ਕੋਰਸ ਹਨ ਜੋ ਤੁਹਾਨੂੰ ਮਜ਼ਦੂਰੀ ਦੇ ਕੰਮ ਲੈਣ ਦੇ ਯੋਗ ਬਣਾਉਂਦੇ ਹਨ ਅਤੇ ਇਹ ਹਮੇਸ਼ਾ ਇਸ ਉਦਯੋਗ ਵਿੱਚ ਰੁਜ਼ਗਾਰ ਲੈਣ ਵਾਲੇ ਲੋਕਾਂ ਲਈ ਇੱਕ ਵਧੀਆ ਸ਼ੁਰੂਆਤੀ ਬਿੰਦੂ ਵੀ ਹੁੰਦਾ।
ਲੋਕਾਂ ਨੂੰ ਉਦਯੋਗ ਵਿੱਚ ਕੰਮ ਲੱਭਣ ਵਿੱਚ ਮਦਦ ਕਰਨ ਲਈ ਕਿੱਤੇ ਦੇ ਆਧਾਰ ਤੇ ਕੋਰਸ ਤਿਆਰ ਕੀਤੇ ਗਏ ਹਨ।
ਬਹੁਤ ਸਾਰੇ ਲੋਕ ਉਸਾਰੀ ਉਦਯੋਗ ਵੱਲ ਆਕਰਸ਼ਿਤ ਹੁੰਦੇ ਹਨ ਕਿਉਂਕਿ ਇਹ ਇੱਕ ਉੱਚ ਤਨਖਾਹ ਵਾਲੀ ਭੂਮਿਕਾ ਹੈ ਅਤੇ ਕੁਝ ਸਥਿਤੀਆਂ ਵਿੱਚ ਤੁਹਾਨੂੰ ਉਦਯੋਗ ਵਿੱਚ ਕੰਮ ਪ੍ਰਾਪਤ ਕਰਨ ਲਈ ਸਿਰਫ ਛੋਟੇ ਕੋਰਸ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਇੱਕ ਸੱਚਮੁੱਚ ਵਧੀਆ ਉਦਾਹਰਨ ਟ੍ਰੈਫਿਕ ਨਿਯੰਤਰਣ ਹੈ। ਇਹ 1 ਜਾਂ 2 ਹਫ਼ਤੇ ਦਾ ਕੋਰਸ ਹੈ ਜੋ ਫਿਰ ਤੁਹਾਨੂੰ ਨੌਕਰੀ ਵਿੱਚ ਆਉਣ ਦੇ ਯੋਗ ਬਣਾਉਂਦਾ ਹੈ। ਜਦਕਿ ਇਸ ਦੇ ਉਲਟ ਮੁੱਖ ਕਿੱਤੇ ਵਿੱਚ 4 ਸਾਲ ਤੱਕ ਲੱਗਦੇ ਹਨ। ਇਸ ਲਈ ਲੋਕਾਂ ਲਈ ਕੁਝ ਸੱਚਮੁੱਚ ਚੰਗੇ ਮੌਕੇ ਹਨ ਕਿ ਉਹ ਉਦਯੋਗ ਵਿੱਚ ਸ਼ੁਰੂਆਤੀ ਕਦਮ ਵਧਾਉਣ ਅਤੇ ਉਹਨਾਂ ਛੋਟੇ ਕੋਰਸਾਂ ਨੂੰ ਵੇਖਣ ਅਤੇ ਫਿਰ ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਆਪਣੇ ਤਰੀਕੇ ਨਾਲ ਕੰਮ ਕਰਨ।
ਜੀਨ ਕਹਿੰਦਾ ਹੈ ਕਿ ਉਦਯੋਗ ਵਿੱਚ ਕੰਮ ਕਰਨਾ ਸ਼ੁਰੂ ਕਰਨ ਲਈ ਤੁਹਾਨੂੰ ਰਸਮੀ ਪੜ੍ਹਾਈ ਦੀ ਜ਼ਰੂਰਤ ਨਹੀਂ ਹੁੰਦੀ।
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਿਨਾਂ ਕਿਸੇ ਯੋਗਤਾ ਦੇ ਇਸ ਉਦਯੋਗ ਵਿੱਚ ਆਉਣਾ ਚਾਹੁੰਦੇ ਹਨ ਅਤੇ ਇਹ ਸੰਭਵ ਵੀ ਹੈ ਕਿਉਂਕਿ ਮੈਂ ਆਪ ਅਜਿਹਾ ਕੀਤਾ ਹੋਇਆ ਹੈ ਅਤੇ ਅੱਜ ਮੈਂ ਆਪਣੇ ਸਟਾਫ ਦੇ ਸ਼ਾਇਦ 10% ਨੂੰ ਬਿਨਾਂ ਕਿਸੇ ਯੋਗਤਾ ਦੇ ਨੌਕਰੀ ਉੱਤੇ ਰੱਖ ਰਿਹਾ ਹਾਂ। ਪਰ ਇਹ ਮਾਇਨੇ ਨਹੀਂ ਰੱਖਦਾ ਜਿੰਨਾ ਚਿਰ ਤੁਸੀਂ ਕੰਮ ਕਰਨ ਲਈ ਤਿਆਰ ਹੋ। ਜੇਕਰ ਤੁਸੀਂ ਮਿਹਨਤੀ ਹੋ ਤਾਂ ਮੇਰਾ ਮੰਨਣਾ ਹੈ ਕਿ ਤੁਸੀਂ ਯੋਗਤਾ ਨਾ ਹੋਣ ਦੇ ਬਾਵਜੂਦ ਵੀ ਫਰਕ ਪਾ ਸਕਦੇ ਹੋ।
ਸਿਖਲਾਈ ਤੋਂ ਇਲਾਵਾ ਕੁਝ ਕਿੱਤਿਆਂ ਲਈ ਸੰਬੰਧਿਤ ਸਥਾਨਕ ਅਧਿਕਾਰੀਆਂ ਤੋਂ ਲਾਇਸੈਂਸ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਕੰਸਟਰਕਟ ਯੋਰ ਕਰੀਅਰ ਇੱਕ ਮੁਫਤ ਗਾਈਡ ਹੈ ਜਿਸ ਵਿੱਚ ਉਦਯੋਗ ਦੀਆਂ ਸਾਰੀਆਂ ਨੌਕਰੀਆਂ ਦੇ ਪ੍ਰੋਫਾਈਲ, ਲੋੜੀਂਦੀਆਂ ਯੋਗਤਾਵਾਂ ਅਤੇ ਔਸਤ ਤਨਖਾਹ ਸ਼ਾਮਿਲ ਹੈ। ਇਹ ਮਾਸਟਰ ਬਿਲਡਰਜ਼ ਆਸਟ੍ਰੇਲੀਆ ਦੀ ਵੈਬਸਾਈਟ ਤੇ ਉਪਲਬਧ ਹੈ। ਵਾਧੂ ਮਾਰਗਦਰਸ਼ਨ ਲਈ ਡਿਨੀਤਾ ਵਪਾਰ ਵਿਸ਼ੇਸ਼ ਸੰਗਠਨਾਂ ਦੀ ਭਾਲ ਕਰਨ ਦਾ ਸੁਝਾਅ ਵੀ ਦਿੰਦੀ ਹੈ। ਟੋਨੀ ਬਿਸ਼ਪ ਬ੍ਰਿਕ ਐਂਡ ਬਲਾਕ ਕਰੀਅਰਸ ਦੇ ਰਾਸ਼ਟਰੀ ਜਨਰਲ ਮੈਨੇਜਰ ਹਨ, ਇੱਕ ਸੰਗਠਨ ਜੋ ਉਦਯੋਗ ਨਾਲ ਜੁੜਨ ਅਤੇ ਬ੍ਰਿਕ ਲੇਇੰਗ ਵਿੱਚ ਕਰੀਅਰ ਬਣਾਉਣ ਬਾਰੇ ਮੁਫਤ ਸਲਾਹ ਪ੍ਰਦਾਨ ਕਰਦਾ ਹੈ। ਉਹ ਯਾਦ ਕਰਵਾਉਂਦੇ ਹਨ ਕਿ ਤੁਹਾਡੇ ਵੀਜ਼ੇ ਦੀ ਕਿਸਮ ਤੁਹਾਡੇ ਲਈ ਉਪਲਬਧ ਮਾਰਗਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਪਰ ਅੰਤ ਵਿੱਚ ਇਹ ਤੁਹਾਡੇ ਪੇਸ਼ੇਵਰ ਟੀਚਿਆਂ ਤੇ ਨਿਰਭਰ ਕਰਦਾ ਹੈ।
There's always going to be more opportunities in the city.
ਸ਼ਹਿਰ ਵਿੱਚ ਹਮੇਸ਼ਾ ਹੋਰ ਮੌਕੇ ਹੋਣਗੇ ਕਿਉਂਕਿ 80% ਆਸਟ੍ਰੇਲੀਅਨ ਲੋਕ ਪਾਣੀ ਦੇ ਤੱਟ ਤੋਂ 50 ਕਿਲੋਮੀਟਰ ਦੂਰ ਰਹਿੰਦੇ ਹਨ। ਇਸ ਲਈ ਜਦੋਂ ਤੁਸੀਂ ਅੰਦਰੂਨੀ ਖੇਤਰ ਵਿੱਚ ਜਾਣਾ ਸ਼ੁਰੂ ਕਰਦੇ ਹੋ ਤਾਂ ਇੰਨਾ ਬੁਨਿਆਦੀ ਢਾਂਚਾ ਨਹੀਂ ਹੁੰਦਾ। ਹਾਲਾਂਕਿ ਇਹ ਕਹਿਣ ਦੇ ਨਾਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਆਪਣਾ ਰੁੱਖ ਬਦਲ ਰਹੇ ਹਨ ਤੇ ਹੁਣ ਕਹਿ ਰਹੇ ਹਨ ਕਿ ਅਸੀਂ ਉੱਥੇ ਜਾ ਕੇ ਬਿਹਤਰ ਜੀਵਨ ਸ਼ੈਲੀ ਜੀਵਾਂਗੇ। ਤੁਸੀਂ ਜਾਣਦੇ ਹੀ ਹੋ ਕਿ ਸਾਫ਼ ਹਵਾ, ਘੱਟ ਵਿਵਸਥਾ ਆਦਿ।
ਜੀਨ ਨੂੰ ਕੰਮ ਦੇ ਮੌਕਿਆਂ ਦੀ ਤਲਾਸ਼ ਦੌਰਾਨ ਆਸਟ੍ਰੇਲੀਆ ਘੁੰਮਦੇ ਹੋਏ ਆਪਣੇ ਕਰੀਅਰ ਵਿੱਚ ਤੇਜ਼ੀ ਫੜਨ ਲਈ ਵੀ ਮਦਦ ਮਿਲੀ ਹੈ।
ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਇੱਕ ਚੰਗਾ ਸੁਝਾਅ ਇਹ ਵੀ ਹੋ ਸਕਦਾ ਹੈ ਕਿ ਜੇਕਰ ਤੁਸੀਂ ਕਿਸੇ ਵੱਡੇ ਸ਼ਹਿਰ ਨਾਲ ਨਹੀਂ ਜੁੜੇ ਹੋ ਤੇ ਤੁਸੀਂ ਕਿਸੇ ਛੋਟੇ ਕਸਬੇ ਵਿੱਚ ਜਾਣ ਲਈ ਤਿਆਰ ਹੋ ਜੋ ਅਜੇ ਵਿਕਸਿਤ ਹੋ ਰਿਹਾ ਤਾਂ ਉੱਥੇ ਬਹੁਤ ਸਾਰਾ ਕੰਮ ਹੈ। ਕਿਸੇ ਅਜਿਹੇ ਵਿਅਕਤੀ ਲਈ ਜੋ ਹੁਣੇ ਹੀ ਤਾਜ਼ਾ ਸ਼ੁਰੂਆਤ ਕਰ ਰਿਹਾ, ਮੈਂ ਸਿਫਾਰਿਸ਼ ਕਰਦਾ ਹਾਂ ਕਿ ਉਹ ਕਿਸੇ ਲਈ ਕੰਮ ਕਰਨਾ ਸ਼ੁਰੂ ਕਰੇ ਅਤੇ ਫਿਰ ਜਦੋਂ ਤੁਸੀਂ ਉਦਯੋਗ ਵਿੱਚ ਕੁਝ ਸੁਣਦੇ ਹੋ ਜਿੱਥੇ ਮੌਕਾ ਹਾਸਲ ਕਰਨ ਅਤੇ ਜਾਣ ਲਈ ਕਿਤੇ ਬਿਹਤਰ ਪੈਸਾ ਹੋ ਸਕਦਾ ਹੈ।
ਟੋਨੀ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਸਾਰੀ ਵਿਚਲੇ ਕਰੀਅਰ ਲਈ ਬਹੁਤ ਸਾਰੇ ਰਸਤੇ ਸੰਭਵ ਹਨ।
It's what you want out of it too. Like you can
ਇਹ ਉਹੀ ਹੈ ਜੋ ਤੁਸੀਂ ਇਸ ਤੋਂ ਚਾਹੁੰਦੇ ਹੋ। ਜਿਵੇਂ ਤੁਸੀਂ ਆਸਾਨੀ ਨਾਲ ਕਿਸੇ ਗਰੁੱਪ ਵਿੱਚ ਜਾ ਸਕਦੇ ਹੋ, ਆਪਣਾ ਕੰਮ ਸਿੱਖ ਸਕਦੇ ਹੋ ਜਾਂ ਕੁਝ ਹੁਨਰ ਲੈ ਸਕਦੇ ਹੋ ਅਤੇ ਕੁਝ ਚੰਗੇ ਪੈਸੇ ਕਮਾ ਸਕਦੇ ਹੋ, ਜਿਵੇਂ ਕਿ ਟ੍ਰੇਲ ਹੈਂਡ, ਜੋ ਕਿ ਇੱਕ ਗੈਰ ਰਸਮੀ ਯੋਗਤਾ ਹੈ। ਪਰ ਤੁਸੀਂ ਕੰਮ ਕਰਦੇ ਹੋ ਅਤੇ ਤੁਸੀਂ ਹਰ ਰੋਜ਼ ਇੱਟਾਂ ਅਤੇ ਬਲਾਕ ਲਗਾਉਂਦੇ ਹੋ ਅਤੇ ਤੁਹਾਨੂੰ ਉਸ ਅਨੁਸਾਰ ਭੁਗਤਾਨ ਕੀਤਾ ਜਾਂਦਾ ਹੈ। ਜਾਂ ਤੁਸੀਂ RPL ਪਹਿਲਾਂ ਦੀ ਸਿਖਲਾਈ ਦੀ ਮਾਨਤਾ ਵਿੱਚ ਜਾ ਸਕਦੇ ਹੋ, ਕੁਝ ਹੋਰ ਕੋਰਸਾਂ ਨੂੰ ਵੇਖ ਸਕਦੇ ਹੋ ਜੋ ਤੁਹਾਨੂੰ ਮਿਲ ਸਕਦੇ ਹਨ। ਸਮੇਂ-ਸਮੇਂ ਉੱਤੇ ਸੁਧਾਰਕ ਕੋਰਸ ਹੁੰਦੇ ਹਨ ਜਿਨ੍ਹਾਂ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਅਤੇ ਨਾਲ ਨਾਲ ਹੁਨਰ ਸਿੱਖ ਸਕਦੇ ਹੋ।
ਆਪਣੇ ਪਹਿਲੇ ਰੁਜ਼ਗਾਰਦਾਤਾ ਲਈ ਇੱਕ ਸਾਲ ਕੰਮ ਕਰਨ ਤੋਂ ਬਾਅਦ ਜੀਨ ਨੇ ਫਾਰਮਵਰਕ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤਹਿਤ ਮੋਲਡ ਜ਼ਰੀਏ ਕੰਕਰੀਟ ਨੂੰ ਬੀਮ, ਕਾਲਮ, ਸਲੈਬ ਅਤੇ ਇਮਾਰਤ ਲਈ ਸ਼ੈਲ ਵਰਗੇ ਢਾਂਚਾਗਤ ਤੱਤਾਂ ਵਿੱਚ ਆਕਾਰ ਦੇਣ ਲਈ ਵਰਤਿਆ ਜਾਂਦਾ ਸੀ।
It was a massive company from Sydney.
ਇਹ ਸਿਡਨੀ ਦੀ ਇੱਕ ਵੱਡੀ ਕੰਪਨੀ ਸੀ। ਉਹਨਾਂ ਨੇ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ। ਆਮ ਤੌਰ ਉੱਤੇ ਤੁਹਾਨੂੰ ਉਸ ਕਿਸਮ ਦੇ ਉਦਯੋਗ ਵਿੱਚ ਸ਼ਾਮਲ ਹੋਣ ਲਈ ਯੋਗਤਾ ਦੀ ਲੋੜ ਹੁੰਦੀ ਹੈ ਅਤੇ ਮੈਂ ਵੀਰਵਾਰ ਨੂੰ ਪਹੁੰਚਿਆ ਤੇ ਮੇਰੇ ਕੋਲ ਇੱਕ ਟੂਲ ਬੈਲਟ, ਹਥੌੜਾ ਜਾਂ ਕੁਝ ਵੀ ਨਹੀਂ ਸੀ। ਮੈਂ ਹਮੇਸ਼ਾ ਹੀ ਆਪਣੇ ਵੱਲੋਂ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਸੀ। ਮੈਂ ਇੱਥੇ ਸਖਤ ਮਿਹਨਤ ਕਰਦਾ ਹਾਂ, ਮੈਂ ਇੱਥੇ ਬਹੁਤ ਬਹੁਤ ਸਖਤ ਮਿਹਨਤ ਕਰਦਾ ਹਾਂ ਅਤੇ ਇਹ ਗੱਲ ਹਮੇਸ਼ਾ ਮੇਰੇ ਹੱਕ ਵਿੱਚ ਰਹੀ।
ਉਸੇ ਰੁਜ਼ਗਾਰਦਾਤਾ ਨਾਲ 5 ਸਾਲ ਕੰਮ ਕਰਨ ਤੋਂ ਬਾਅਦ ਜੀਨ ਦੀ ਸਖਤ ਮਿਹਨਤ ਨੂੰ ਮਾਨਤਾ ਮਿਲੀ ਅਤੇ ਉਸ ਨੂੰ ਆਪਣਾ ਕਾਰੋਬਾਰ ਖੋਲਣ ਲਈ ਉਤਸ਼ਾਹਿਤ ਕੀਤਾ ਗਿਆ।
ਕੰਪਨੀ ਦੇ ਵੱਡੇ ਬੌਸ, ਕਿਉਂਕਿ ਉਹ ਮੈਨੂੰ ਫ੍ਰੈਂਚੀ ਕਹਿੰਦੇ ਹਨ, ਨੇ ਮੈਨੂੰ ਕਿਹਾ, ਫ੍ਰੈਂਚੀ, ਤੁਸੀਂ ਆਪਣਾ ਕਾਰੋਬਾਰ ਕਿਉਂ ਨਹੀਂ ਖੋਲਦੇ? ਅਤੇ ਮੈਂ ਸੋਚ ਰਿਹਾ ਸੀ ਕਿ ਇਹ ਬਹੁਤ ਔਖਾ, ਬਹੁਤ ਮੁਸ਼ਕਿਲ ਹੋਵੇਗਾ। ਮੈਂ ਇੱਕ ਦਿਨ ਵਿੱਚ ਆਪਣੀ ਕੰਪਨੀ ਖੋਲ੍ਹੀ। ਮੈਂ ਇੱਕ ਅਕਾਊਂਟੈਂਟ ਨੂੰ ਮਿਲਣ ਗਿਆ। ਮੇਰੇ ਕੋਲ ਆਪਣੇ ਕਾਮਿਆਂ ਦਾ ਮੁਆਵਜ਼ਾ ਤੇ ਜਨਤਕ ਦੇਣਦਾਰੀ ਦਾ ਬੀਮਾ ਸੀ। ਇੱਕ ਦਿਨ ਵਿੱਚ ਹੀ ਸਭ ਕੁਝ ਹੋਣ ਲਈ ਤਿਆਰ ਸੀ।
ਗ੍ਰੇਸੀਅਟ ਫੇਰੇਰਾ ACT ਪੈਸੀਫਿਕ ਫਾਰਮਵਰਕ ਦੀ ਮੈਨੇਜਿੰਗ ਡਾਇਰੈਕਟਰ ਹੈ, ਜੋ ਕਿ ਇੱਕ ਅਜਿਹਾ ਪਰਿਵਾਰਕ ਮਲਕੀਅਤ ਵਾਲਾ ਕਾਰੋਬਾਰ ਹੈ ਜਿਸ ਦਾ 27 ਸਾਲਾਂ ਦਾ ਤਜਰਬਾ ਹੈ ਅਤੇ ਲਗਭਗ 100 ਕਰਮਚਾਰੀਆਂ ਦੀ ਇੱਕ ਟੀਮ ਹੈ। ਇਹ ਕੰਪਨੀ ਜ਼ਿਆਦਾਤਰ ਵਿਦੇਸ਼ਾਂ ਵਿੱਚ ਪੈਦਾ ਹੋਏ ਕਾਮਿਆਂ ਨੂੰ ਨੌਕਰੀ ਤੇ ਰੱਖਦੀ ਹੈ ਅਤੇ ਕਈ ਵਾਰ ਉਹਨਾਂ ਨੂੰ ਸਪਾਂਸਰ ਵੀ ਕਰਦੀ ਹੈ।
We know that most of these people have made a sacrifice.
ਅਸੀਂ ਜਾਣਦੇ ਹਾਂ ਕਿ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਦੇਸ਼ ਤਬਦੀਲੀ ਦੌਰਾਨ ਕੁਰਬਾਨੀ ਕੀਤੀ ਹੈ, ਇਸ ਲਈ ਉਹ ਚੰਗੇ ਕਾਮੇ ਹੋਣਗੇ ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚੋਂ ਕੁਝ ਬਣਾਉਣਾ ਚਾਹੁੰਗੇ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇੱਥੇ ਉਹਨਾਂ ਨੂੰ ਇਹ ਸਭ ਕੁਝ ਪ੍ਰਦਾਨ ਕਰਨ ਅਤੇ ਉਹਨਾਂ ਦੀ ਵੱਡੀ ਸਫਲਤਾ ਵਿੱਚ ਸਹਾਇਤਾ ਕਰਨ ਲਈ ਮੌਜੂਦ ਹਾਂ।
ਗ੍ਰੇਸੀਅਟ ਨੇ ਆਪਣੇ ਨਿਰਮਾਣ ਕਰੀਅਰ ਦੀ ਸ਼ੁਰੂਆਤ ਲਗਭਗ 40 ਸਾਲ ਪਹਿਲਾਂ ਪੁਰਤਗਾਲ ਤੋਂ ਇੱਕ ਪ੍ਰਵਾਸੀ ਵਜੋਂ ਕੀਤੀ ਸੀ। ਇਸ ਇੰਡਸਟਰੀ ਵਿੱਚ ਕੁਝ ਔਰਤਾਂ ਵਿੱਚੋਂ ਇੱਕ ਹੋਣਾ ਸੱਚਮੁੱਚ ਇੱਕ ਝਟਕੇ ਵਰਗਾ ਸੀ। ਅੱਜ ਉਹ ਪ੍ਰਵਾਸੀਆਂ ਨੂੰ ਨਿਯਮਾਂ ਅਤੇ ਕਾਨੂੰਨਾਂ ਤੋਂ ਜਾਣੂ ਕਰਵਾਉਣ ਲਈ ਉਤਸ਼ਾਹਿਤ ਕਰਦੀ ਹੈ, ਜੋ ਕਿ ਖਾਸ ਕਰਕੇ ਸੁਰੱਖਿਆ ਦੇ ਸੰਬੰਧ ਵਿੱਚ ਹੁੰਦੇ ਹਨ।
ਆਸਟ੍ਰੇਲੀਆ ਦੁਨੀਆ ਦੀਆਂ ਹੋਰ ਬਹੁਤ ਸਾਰੀਆਂ ਥਾਵਾਂ ਨਾਲੋਂ ਸੁਰੱਖਿਆ ਪ੍ਰਤੀ ਬਹੁਤ ਜ਼ਿਆਦਾ ਜਾਗਰੂਕ ਹੈ। ਸਾਡੇ ਕੋਲ ਸਾਈਟ ਸੁਰੱਖਿਆ ਦੇ ਬਹੁਤ ਸਖਤ ਨਿਯੰਤਰਣ ਹਨ ਅਤੇ ਮੰਗ ਕਰਦੇ ਹਾਂ ਕਿ ਹਰ ਕੋਈ ਸੁਰੱਖਿਆ ਦੇ ਮਾਮਲੇ ਵਿੱਚ ਸਾਡੇ ਨਿਯਮਾਂ ਦੀ ਪਾਲਣਾ ਕਰੇ ਅਤੇ ਇਹ ਸਮਝੇ ਕਿ ਉਹ ਆਪਣੀ ਅਤੇ ਦੂਜੇ ਲੋਕਾਂ ਦੀ ਸੁਰੱਖਿਆ ਲਈ ਵੀ ਜ਼ਿੰਮੇਵਾਰ ਹੈ ਅਤੇ ਉਹਨਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਤੇ ਉਹਨਾਂ ਨੂੰ ਢੁਕਵੇਂ ਸੁਰੱਖਿਆ ਉਪਕਰਨ ਵੀ ਪਾਣੇ ਪੈਣਗੇ।
ਜੀਨ ਕਹਿੰਦਾ ਹੈ ਕਿ ਨਿਰਮਾਣ ਉਦਯੋਗ ਵਿੱਚ ਅੰਗਰੇਜ਼ੀ ਭਾਸ਼ਾ ਦੇ ਹੁਨਰ ਸੁਰੱਖਿਆ ਅਤੇ ਕਰੀਅਰ ਵਿੱਚ ਤਰੱਕੀ ਲਈ ਬਹੁਤ ਮਹੱਤਵਪੂਰਨ ਹਨ।
ਮੁੱਖ ਗੱਲ ਹੈ ਅੰਗਰੇਜ਼ੀ ਬੋਲਣੀ, ਕਿਉਂਕਿ ਜੇਕਰ ਤੁਸੀਂ ਇਸ ਇੰਡਸਟਰੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ ਹੈ। ਜੇਕਰ ਤੁਸੀਂ ਇੱਕ ਦਿਨ ਇਸ ਇੰਡਸਟਰੀ ਵਿੱਚ ਅੱਗੇ ਵਧਣ ਬਾਰੇ ਸੋਚਦੇ ਹੋ ਤਾਂ ਇਹ ਬਹੁਤ ਖਤਰਨਾਕ ਉਦਯੋਗ ਵੀ ਹੈ। ਤੁਸੀਂ ਕਰੇਨ ਅਤੇ ਮਸ਼ੀਨਰੀ ਦੇ ਆਲੇ ਦੁਆਲੇ ਕੰਮ ਕਰਦੇ ਹੋ। ਜੇਕਰ ਕੁਝ ਵਾਪਰਦਾ ਹੈ ਤੇ ਕੋਈ ਤੁਹਾਨੂੰ ਕਹਿੰਦਾ ਹੈ ਸਾਵਧਾਨ ਰਹੋ, ਸਾਵਧਾਨ ਹੋਵੋ, ਦੂਰ ਚਲੇ ਜਾਓ, ਜੇ ਤੁਸੀਂ ਅੰਗਰੇਜ਼ੀ ਨਹੀਂ ਸਮਝਦੇ ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹੋ ਜਾਂ ਮਰ ਵੀ ਸਕਦੇ ਹੋ।
ਗ੍ਰੇਸੀਅਟ ਦਾ ਮੰਨਣਾ ਹੈ ਕਿ ਜੋ ਵੀ ਹਥੌੜਾ ਫੜ ਸਕਦਾ ਹੈ ਉਹ ਕੰਮ ਲੱਭ ਸਕਦਾ ਹੈ, ਪਰ ਇੰਨੇ ਵਿਭਿੰਨ ਉਦਯੋਗ ਵਿੱਚ ਹਰੇਕ ਭੂਮਿਕਾ ਲਈ ਉਮੀਦਾਂ ਨੂੰ ਸਮਝਣਾ ਮਹੱਤਵਪੂਰਨ ਹੈ।
You can just contact different businesses, Google.
ਤੁਸੀਂ ਸਿਰਫ ਵੱਖ ਵੱਖ ਕਾਰੋਬਾਰਾਂ ਨਾਲ ਸੰਪਰਕ ਕਰ ਸਕਦੇ ਹੋ। ਉਸਾਰੀ ਵਿੱਚ ਕਾਰੋਬਾਰਾਂ ਨੂੰ ਗੂਗਲ ਕਰੋ। ਸਪਸ਼ਟ ਤੌਰ ਉੱਤੇ ਆਸਟ੍ਰੇਲੀਆ ਵਿੱਚ ਇਹ ਬਹੁਤ ਖਾਸ ਹੈ। ਜੇਕਰ ਤੁਸੀਂ ਫਾਰਮ ਵਰਕ ਕਰਦੇ ਹੋ ਤਾਂ ਤੁਸੀਂ ਸਿਰਫ ਫਾਰਮ ਵਰਕ ਹੀ ਕਰਦੇ ਹੋ, ਅਸੀਂ ਸਟੀਲ ਫਿਕਸਿੰਗ ਨਹੀਂ ਕਰਦੇ। ਜੇਕਰ ਤੁਸੀਂ ਸਟੀਲ ਫਿਕਸਿੰਗ ਕੰਪਨੀ ਹੋ ਤਾਂ ਤੁਸੀਂ ਆਮ ਤੌਰ ਉੱਤੇ ਸਿਰਫ ਸਟੀਲ ਫਿਕਸਿੰਗ ਅਤੇ ਪੋਸਟ ਟੈਂਸ਼ਨਿੰਗ ਕਿਸਮ ਦਾ ਕੰਮ ਹੀ ਕਰਦੇ ਹੋ। ਇਸ ਲਈ ਦੇਖੋ ਕਿ ਤੁਸੀਂ ਉਦਯੋਗ ਦੇ ਕਿਸ ਹਿੱਸੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਅਤੇ ਫਿਰ ਉਹਨਾਂ ਨੌਕਰੀਆਂ ਲਈ ਅਰਜ਼ੀ ਦਿਓ।
ਜਨੀਤਾ ਮੁਤਾਬਕ ਬਹੁਤ ਸਾਰੇ ਪੇਸ਼ੇਵਰ ਪ੍ਰੋਫਾਈਲਾਂ ਦੇ ਉਪਲਬਧ ਹੋਣ ਦੇ ਨਾਲ ਕੁਝ ਕਿੱਤੇ ਵਧੇਰੇ ਮੰਗ ਵਿੱਚ ਹਨ ਅਤੇ ਬਿਹਤਰ ਨੌਕਰੀ ਦੇ ਮੌਕੇ ਪ੍ਰਦਾਨ ਕਰ ਸਕਦੇ ਹਨ।
ਇਸ ਸਮੇਂ ਇਹ ਤਰਖਾਣ, ਪਲੰਬਰ, ਇਲੈਕਟ੍ਰੀਸ਼ੀਅਨ, ਟਾਇਲਰ, ਖੇਤ ਮਜ਼ਦੂਰ, ਇੱਟਾਂ ਬਣਾਉਣ ਵਾਲੇ ਮੁੱਖ ਕਿੱਤਿਆਂ ਨਾਲ ਸੰਬੰਧਿਤ ਹੈ। ਉਹ ਸ਼ਾਇਦ ਸਾਡੇ ਮੁੱਖ ਕਿੱਤੇ ਹਨ। ਜੇਕਰ ਤੁਹਾਡੇ ਕੋਲ ਉਹਨਾਂ ਕਿੱਤਿਆਂ ਵਿੱਚ ਕਾਫੀ ਲੋਕ ਨਹੀਂ ਹਨ ਤਾਂ ਉਸਾਰੀ ਵਿੱਚ ਦੇਰੀ ਹੋਵੇਗੀ, ਜਿਸ ਨਾਲ ਦੇਸ਼ ਭਰ ਵਿੱਚ ਉਸਾਰੀ ਦੀ ਲਾਗਤ ਵੱਧ ਰਹੀ ਹੈ।
ਪਰ ਤੁਸੀਂ ਆਪਣਾ ਰਸਤਾ ਕਿਵੇਂ ਲੱਭਦੇ ਹੋ? ਡਿਨੀਤਾ ਕਹਿੰਦੀ ਹੈ ਕਿ ਇਹ ਸਮਾਂ ਸਿਖਲਾਈ ਅਤੇ ਲੋੜ ਪੈਣ ਤੇ ਹੁਨਰ ਵਿਕਾਸ ਵਿੱਚ ਸਮਾਂ, ਮਿਹਨਤ ਅਤੇ ਪੈਸਾ ਲਗਾਉਣ ਬਾਰੇ ਹੈ।
The question really is finding which
ਸਵਾਲ ਅਸਲ ਵਿੱਚ ਇਹ ਪਤਾ ਲਗਾਉਣਾ ਹੈ ਕਿ ਕਿਹੜਾ ਟੁਕਵਾਂ ਹੈ ਅਤੇ ਕਿਹੜੀ ਗੈਪ ਟ੍ਰੇਨਿੰਗ ਦੀ ਲੋੜ ਹੋ ਸਕਦੀ ਹੈ। ਅਤੇ ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਆਉਣ ਵਾਲੇ ਪ੍ਰਵਾਸੀਆਂ ਲਈ ਸਭ ਤੋਂ ਮੁਸ਼ਕਲ ਪੈਸੇ ਅਤੇ ਸਮਾਂ ਲੱਭਣਾ ਹੈ, ਤਾਂ ਕਿ ਉਹ ਇਹ ਗੈਪ ਟ੍ਰੇਨਿੰਗ ਮੁਕੰਮਲ ਕਰਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਸਟ੍ਰੇਲੀਅਨ ਮਿਆਰਾਂ ਨੂੰ ਪੂਰਾ ਕਰ ਰਹੇ ਹਨ।
ਟੋਨੀ ਕਹਿੰਦਾ ਹੈ ਕਿ ਹਰੇਕ ਕਿੱਤੇ ਵਿਚਲੀ ਭੂਮਿਕਾ ਲਈ ਲੋੜੀਂਦੇ ਖਾਸ ਕੰਮਾਂ ਤੇ ਪਹਿਲਾਂ ਹੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਕਿਹੜਾ ਪਹਿਲਾਂ ਕਰਨਾ ਹੈ।
ਆਪਣੀ ਖੋਜ ਕਰੋ ਅਤੇ ਯਕੀਨੀ ਬਣਾਓ ਕਿ ਤੁਸੀਂ ਇਹੀ ਕਰਨਾ ਚਾਹੁੰਦੇ ਹੋ। ਜੇਕਰ ਧੁੱਪ ਵਿੱਚ ਬਾਹਰ ਕੰਮ ਕਰਨਾ ਅਤੇ 17 ਜਾਂ 14 ਕਿਲੋਗ੍ਰਾਮ ਬਲਾਕਾਂ ਨੂੰ ਆਲੇ ਦੁਆਲੇ ਚੱਕ ਕੇ ਲਿਜਾਣਾ ਤੁਹਾਡੇ ਵੱਸ ਦਾ ਨਹੀਂ, ਤਾਂ ਸ਼ਾਇਦ ਇੱਟਾਂ ਲਾਉਣੀਆਂ ਤੁਹਾਡੀ ਪਸੰਦ ਦਾ ਕੰਮ ਨਹੀਂ ਹੈ। ਉੱਥੋਂ ਹੀ ਫੈਸਲਾ ਕਰੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਕੀ ਤੁਸੀਂ ਇੱਥੇ ਆ ਕੇ ਖੁਸ਼ ਹੋ ਅਤੇ ਫਿਰ ਉਦਯੋਗ ਵਿੱਚ ਆਪਣਾ ਰਸਤਾ ਲੱਭਣਾ ਹੈ, ਜਾਂ ਤੁਸੀਂ ਇੱਕ ਮੁਕੰਮਲ ਢਾਂਚਾਗ੍ਰਸਤ ਰਸਤਾ ਲੱਭ ਰਹੇ ਹੋ?
ਟੋਨੀ ਦੀ ਮੰਨੀਏ ਤਾਂ ਅੱਜ ਵੀ ਪ੍ਰਵਾਸੀ ਆਪਣੀ ਪੀੜ੍ਹੀ ਵਿੱਚ ਉਹੀ ਭੂਮਿਕਾ ਨਿਭਾ ਰਹੇ ਹਨ ਜੋ ਕਿ ਉਹਨਾਂ ਤੋਂ ਪਹਿਲਾਂ ਉਸ ਰਸਤੇ ਤੇ ਤੁਰਨ ਵਾਲਿਆਂ ਨੇ ਨਿਭਾਈ ਸੀ।
ਆਸਟ੍ਰੇਲੀਆ ਵਿੱਚ ਸਾਰਾ ਉਸਾਰੀ ਉਦਯੋਗ ਇਮੀਗ੍ਰੇਸ਼ਨ ਉੱਤੇ ਬਣਿਆ ਹੈ। ਤੁਸੀਂ ਜਾਣਦੇ ਹੋ, ਬਹੁਤ ਸਾਰੇ ਇਟਾਲੀਅਨ, ਯੂਨਾਨੀ ਅਤੇ ਕਈ ਹੋਰ ਦੇਸ਼ਾਂ ਤੋਂ ਆਏ ਲੋਕਾਂ ਨੇ ਆਸਟ੍ਰੇਲੀਆ ਦੇ ਅੱਧੇ ਹਿੱਸੇ ਨੂੰ ਬਣਾਇਆ ਹੈ ਤੇ ਇਹ ਸਾਰੇ ਇੱਥੇ ਹੁਨਰਮੰਦ ਜਾਂ ਅਰਧ ਹੁਨਰਮੰਦ ਕਾਮਿਆਂ ਵਜੋਂ ਆਏ ਸਨ, ਜਿਨ੍ਹਾਂ ਆਪਣਾ ਰਸਤਾ ਨਾ ਸਿਰਫ ਲੱਭਿਆ ਬਲਕਿ ਆਪ ਬਣਾਇਆ ਹੈ।
ਜੀਨ ਆਸਟ੍ਰੇਲੀਅਨ, ਪ੍ਰਸ਼ਾਂਤ ਟਾਪੂ ਵਾਸੀ, ਯੂਰੋਪੀਅਨ ਅਤੇ ਦੱਖਣੀ ਅਮਰੀਕੀਆਂ ਸਮੇਤ ਵਿਭਿੰਨ ਪਿਛੋਕੜ ਵਾਲੇ ਕਾਮਿਆਂ ਨੂੰ ਰੁਜ਼ਗਾਰ ਦਿੰਦਾ ਹੈ।
ਮੈਨੂੰ ਸੱਚਮੁੱਚ ਇਹ ਪਸੰਦ ਹੈ ਕਿਉਂਕਿ ਇੱਥੇ ਹਰ ਕਿਸੇ ਦਾ ਪਿਛੋਕੜ ਹੈ, ਇੱਕ ਇਤਿਹਾਸ ਹੈ।
ਜੀਨ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਇਮਾਰਤ ਅਤੇ ਨਿਰਮਾਣ ਉਦਯੋਗ ਵਿੱਚ ਸਥਾਪਿਤ ਹੋਣਾ ਚਾਹੁੰਦੇ ਹੋ ਤਾਂ ਇਹ ਸਭ ਸਖਤ ਮਿਹਨਤ ਤੇ ਨਿਰਭਰ ਕਰਦਾ ਹੈ।
ਮੇਰੇ ਲਈ ਇਹ ਮੇਰਾ ਕੰਮ ਸੀ। ਇਹ ਸੱਚਮੁੱਚ ਪ੍ਰੇਰਣਾਦਾਇਕ ਹੈ ਕਿਉਂਕਿ ਮੈਂ ਉਸ ਸਥਿਤੀ ਨੂੰ ਭੁਗਤ ਚੁੱਕਾ ਹਾਂ, ਇਸ ਲਈ ਮੈਂ ਕਿਸੇ ਨੂੰ ਵੀ ਆਪਣੇ ਵੱਲੋਂ ਮੌਕਾ ਦਿੰਦਾ ਹਾਂ, ਪਰ ਉਹਨਾਂ ਨੂੰ ਸਿਰਫ ਕੰਮ ਕਰਨ ਦੀ ਲੋੜ ਹੈ, ਬਸ ਇੰਨਾ ਹੀ। ਇੱਥੇ ਅਸੀਂ ਇੱਕ ਹਫ਼ਤੇ ਵਿੱਚ 60 ਘੰਟੇ ਕੰਮ ਕਰਦੇ ਹਾਂ, ਇਸ ਲਈ ਆਸਟ੍ਰੇਲੀਆ ਆਉਣਾ ਹਰ ਕਿਸੇ ਲਈ ਠੀਕ ਨਹੀਂ ਹੈ। ਲੋਕ ਕਹਿੰਦੇ ਹਨ, ਉਹ ਅਸੀਂ ਇੱਥੇ ਬਹੁਤ ਪੈਸਾ ਕਮਾਉਂਦੇ ਹਾਂ, ਪਰ ਅਸੀਂ ਬਹੁਤ ਕੰਮ ਕਰ ਰਹੇ ਹਾਂ, ਬਹੁਤ ਸਾਰੇ ਘੰਟੇ, ਅਤੇ ਅਸੀਂ ਸਖ਼ਤ ਮਿਹਨਤ ਵੀ ਕਰ ਰਹੇ ਹਾਂ।
ਭਾਵੇਂ ਜੀਨ ਦਾ ਸਫ਼ਰ ਸਾਬਤ ਕਰਦਾ ਹੈ ਕਿ ਤੁਸੀਂ ਯੋਗਤਾ ਤੋਂ ਬਿਨਾਂ ਸ਼ੁਰੂਆਤ ਕਰ ਸਕਦੇ ਹੋ, ਪਰ ਇਸ ਖੇਤਰ ਵਿੱਚ ਤਰੱਕੀ ਲਈ ਸਿਖਲਾਈ ਬਹੁਤ ਜ਼ਰੂਰੀ ਹੈ।
ਮੈਂ ਬਹੁਤ ਸਾਰੇ ਕੋਰਸ ਕੀਤੇ ਹਨ ਜਿਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਟਿਕਟ ਕਿਹਾ ਜਾਂਦਾ ਹੈ। ਮੈਂ ਹੁਣ ਸੁਰੱਖਿਆ ਸਕਰੀਨਾਂ ਵਿੱਚ ਮਾਹਰ ਹਾਂ, ਇਸ ਲਈ ਮੈਂ ਥੋੜਾ ਜਿਹਾ ਫਾਰਮ ਵਰਕ ਵੀ ਕਰਦਾ ਹਾਂ ਅਤੇ ਮੈਂ ਸਕੈਫੋਲਡਿੰਗ ਸੁਰੱਖਿਆ ਸਕਰੀਨਾਂ ਵਿੱਚ ਵਧੇਰੇ ਮਾਹਰ ਹਾਂ। ਇਸ ਲਈ ਅਸੀਂ ਕਰੇਨਾਂ ਨਾਲ ਬਹੁਤ ਕੰਮ ਕਰਦੇ ਹਾਂ ਅਤੇ ਸਾਡੇ ਵਿੱਚੋਂ ਜ਼ਿਆਦਾਤਰ ਨੂੰ ਕਰੇਨ ਦੇ ਹੁੱਕ ਨੂੰ ਹੱਥ ਲਾਉਣ ਤੋਂ ਪਹਿਲਾਂ ਉਹ ਯੋਗਤਾਵਾਂ ਹੋਣੀਆਂ ਵੀ ਚਾਹੀਦੀਆਂ ਹਨ। ਜੇਕਰ ਤੁਸੀਂ ਉਸਾਰੀ ਵਿੱਚ ਅੱਗੇ ਜਾਣਾ ਚਾਹੁੰਦੇ ਹੋ, ਜੇਕਰ ਤੁਸੀਂ ਉਦਯੋਗ ਵਿੱਚ ਅੱਗੇ ਵਧਣਾ ਚਾਹੁੰਦੇ ਹੋ, ਜੇਕਰ ਤੁਸੀਂ ਇੱਕ ਦਿਨ ਆਪਣੇ ਲਈ ਕੰਮ ਕਰਨਾ ਚਾਹੁੰਦੇ ਹੋ, ਤਾਂ 100% ਤੁਹਾਨੂੰ ਆਪਣੇ ਆਪ ਵਿੱਚ ਨਿਵੇਸ਼ ਕਰਨ ਦੀ ਲੋੜ ਹੈ।
SBS ਆਸਟ੍ਰੇਲੀਆ ਐਕਸਪਲੇਨਡ ਦੁਆਰਾ ਵਰਕ ਇਨ ਪ੍ਰੋਗਰੈਸ ਪੋਡਕਾਸਟ ਦੇ ਇਸ ਐਪੀਸੋਡ ਨੂੰ ਸੁਣਨ ਲਈ ਧੰਨਵਾਦ, ਜੋ ਕਿ ਫ੍ਰਾਂਸਿਸਕਾ ਵਾਲਦੀਨੋਚੀ ਦੁਆਰਾ ਲਿਖਿਆ ਅਤੇ ਤਿਆਰ ਕੀਤਾ ਗਿਆ ਹੈ। ਆਸਟ੍ਰੇਲੀਆ ਐਕਸਪਲੇਨਡ ਦੀ ਸੰਪਾਦਕ ਰੋਜ਼ਾ ਗਰਮੀਆਨ ਹੈ ਅਤੇ ਪ੍ਰੋਗਰਾਮ ਮੈਨੇਜਰ ਜੈਨੀਨ ਗੁਗਨ ਹੈ। ਇਹ ਇੱਕ SBS ਆਡੀਓ ਪੋਡਕਾਸਟ ਹੈ। ਵਰਕ ਇਨ ਪ੍ਰੋਗਰੈਸ ਵਿੱਚ ਅਸੀਂ ਨਰਸਿੰਗ, ਬਚਪਨ ਦੀ ਸਿੱਖਿਆ, ਇੰਜੀਨੀਅਰਿੰਗ, ICT, ਉਸਾਰੀ ਅਤੇ ਬਜ਼ੁਰਗਾਂ ਦੀ ਦੇਖਭਾਲ ਵਰਗੇ ਕਰੀਅਰਾਂ ਦੀ ਤਹਿ ਤੱਕ ਜਾਂਦੇ ਹਾਂ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਨ੍ਹਾਂ ਖੇਤਰਾਂ ਦੀ ਪੜਚੋਲ ਕਰ ਰਿਹਾ ਹੈ, ਤਾਂ SBS ਆਡੀਓ ਐਪ ਤੇ ਜਾਂ ਜਿੱਥੇ ਵੀ ਤੁਹਾਨੂੰ ਆਪਣੇ ਪੋਡਕਾਸਟ ਮਿਲਦੇ ਹਨ, ਵਰਕ ਇਨ ਪ੍ਰੋਗਰੈਸ ਨੂੰ ਸਬਸਕ੍ਰਾਈਬ ਕਰੋ ਅਤੇ ਸੁਣੋ। ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਮਦਦਗਾਰ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨ ਤੇ ਜਾਣਾ ਨਾ ਭੁੱਲੋ। ਸੁਣਨ ਲਈ ਧੰਨਵਾਦ ਅਤੇ ਹੋਰ ਜਾਣਕਾਰੀ ਲਈ ਜੁੜੇ ਰਹੋ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।